Yeah. मोख पिया वसूल मिले
Stop.
निबड़ है दूर ना जाने ओ निबड़ है दूर ना जाने ओ वाह गुरु
Thank you. ਭਾਗੇ ਹਾਜ਼ਰੀਨ ਜੀਓ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰੱਬਾਨੀ ਆਗੋਸ਼ ਅੰਦਰ ਇਲਾਹੀ ਬਾਰਗਾਹ ਅੰਦਰ ਹਾਜ਼ਰ ਹੋ ਕੇ ਆਪ ਗੁਰੂ ਦੇ ਬਖਸ਼ੇ ਹੋਏ ਉੱਦਮ ਅਤੇ ਉਪਰਾਲੇ ਨਾਲ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਵਿੱਤਰ ਪ੍ਰਕਾਸ਼ ਪੁਰਬ ਬੜੇ ਉਤਸ਼ਾਹ ਨਾਲ, ਉਮਾਹ ਨਾਲ, ਜ਼ੌਕ ਅਤੇ ਸ਼ੌਕ ਨਾਲ ਮਨਾ ਰਹੇ ਹੋ। ਸਤਿਗੁਰ ਸੱਚੇ ਪਾਤਸ਼ਾਹ ਮਿਹਰਾਮਤ ਕਰਨ, ਮਨ ਬਚ ਕਰਨ ਦੁਆਰਾ ਇਹ ਆਪ ਜੀ ਦਾ ਕੀਤਾ ਹੋਇਆ ਉੱਦਮ ਤਨ ਮਨ ਧਨ ਦੁਆਰਾ ਅਮਲੀ ਤੌਰ ਉੱਤੇ ਗੁਰੂ ਸਾਹਿਬ ਜੀ ਦੇ ਵਾਸਤੇ ਕੀਤਾ ਹੋਇਆ ਇਹ ਉੱਦਮ ਅਤੇ ਕਾਲ ਥਾਂ ਪਵੇ। ਸਮਰੱਥ ਗੁਰੂ ਆਪ ਸਬਸ ਦੀ ਹਾਜ਼ਰੀ ਸਵੀਕਾਰ ਕਰੇ ਅਤੇ ਅਰਦਾਸ ਹੈ ਕਿ ਆਪਣੇ ਦਰੋਂ ਘਰੋਂ ਪ੍ਰਸਾਦ, ਅਨੁਗ੍ਰਹਿ, ਸ਼ਫਕਤ, ਨਜ਼ਰੇ ਕਰਮ, ਨਜ਼ਰੇ ਇਲਤਫਾਤ ਅਤੇ ਰਹਿਮਤ ਅਤੇ ਲੁਤਫ ਕਰਮ ਦੀ ਨਿਗਾਹ ਬਖਸ਼ੇ। ਸਤਸੰਗ ਜੀਓ, ਰੋਜ਼ਾਨਾ ਵਾਂਗ ਗੁਰੂ ਸਵਾਰੇ ਪ੍ਰਬੰਧਕਾਂ ਦੇ ਉਲੀਕੇ ਹੋਏ ਪ੍ਰੋਗਰਾਮ ਅਨੁਸਾਰ ਅੱਜ ਵੀ ਅਸਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਬਦ ਗੁਰੂ ਦੀ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਗੁਰੂ ਮਹਾਰਾਜ ਜੀ ਦੀ ਸੁਹਾਵਨੀ ਯਾਦ, ਤਕਵੀਤਾਂ ਦੇਣ ਵਾਲੀ ਯਾਦ, ਜੀਵਨ ਨੂੰ ਉਸਾਰਨ ਵਾਲੀ ਪਵਿੱਤਰ ਯਾਦ ਮਨਾ ਰਹੇ ਹਾਂ। ਯਾਦ ਅਤੇ ਪਿਆਰ ਦਾ ਅਨਿੱਖੜਵਾਂ ਸੰਯੋਗ ਹੁੰਦਾ ਹੈ, ਕਦੀ ਨਾ ਟੁੱਟਣ ਵਾਲਾ ਨਾਤਾ ਅਤੇ ਰਿਸ਼ਤਾ ਹੁੰਦਾ ਹੈ। ਪਿਆਰਿਆਂ ਦੀਆਂ ਯਾਦਾਂ ਆਸਰੇ ਦਿੰਦੀਆਂ। ਯਾਦ ਦੇ ਸੰਬੰਧ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਕਿਸ ਕੈਸੀ ਖੂਬਸੂਰਤ ਮਾਦੇ ਦੀ ਦੁਨੀਆ ਦੀ ਮਿਸਾਲ ਦਿੱਤੀ ਹੋਈ ਹੈ ਕਿ ਹਜ਼ਾਰਾਂ ਮੀਲਾਂ ਤੋਂ ਉੱਡ ਉੱਡ ਕੇ ਪੂੰਜਾਂ ਦੀਆਂ ਡਾਰਾਂ, ਰੇਗਿਸਤਾਨਾਂ ਅਤੇ ਸਹਿਰਾਂ ਨੂੰ ਲੰਘ ਲੰਘ ਕੇ ਸਾਇਬੇਰੀਆ ਦੇ ਮੈਦਾਨਾਂ ਵਿੱਚੋਂ ਉੱਡ ਕੇ ਹਜ਼ਾਰਾਂ ਮੀਲ 'ਤੇ ਚਲੀਆਂ ਜਾਂਦੀਆਂ ਨੇ। ਮਹੀਨਿਆਂ ਤੋਂ ਬਾਅਦ ਜਦੋਂ ਵਾਪਸ ਆਪ ਦੇ ਦੇਸ਼ ਜਾਂਦੀਆਂ ਨੇ, ਪਰਦੇਸਾਂ ਤੋਂ ਮੁੜਦੀਆਂ ਨੇ, ਅਤੇ ਜਿਹੜੇ ਅੰਡੇ ਉਹ ਘੌਂਸਲਿਆਂ ਵਿੱਚ, ਆਲ੍ਹਣਿਆਂ ਵਿੱਚ, ਆਸ਼ਿਆਨਿਆਂ ਵਿੱਚ, ਨਸ ਵਿੱਚ ਦੇ ਕੇ ਗਈਆਂ ਹੁੰਦੀਆਂ ਨੇ। ਜਿਸ ਜਿਸ ਅੰਡੇ ਦੀ ਯਾਦ ਰਹੇ, ਵਿਗਿਆਨੀ ਲੋਕਾਂ ਨੇ ਕਿਹਾ ਕਿ ਉਸ ਵਿੱਚੋਂ ਆਉਂਦੀਆਂ ਨੂੰ ਬੱਚਾ ਨਿਕਲਿਆ ਹੁੰਦਾ ਹੈ ਅਤੇ ਬਾਕੀ ਅੰਡੇ ਗਲ ਗਏ ਹੁੰਦੇ ਨੇ। ਇਹ ਦਾਰਸ਼ਨਿਕ ਲੋਕਾਂ ਨੇ ਕਾਢ ਕੱਢੀ ਹੈ, ਖੋਜ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਸਤਿਗੁਰਾਂ ਨੇ ਇਹ ਉਦਾਹਰਣ ਦਿੱਤੀ ਹੈ ਕਿ ਸੱਚਮੁੱਚ ਜੋ ਪ੍ਰਾਣੀ, ਜੋ ਸ਼ਖਸ, ਜੋ ਵਿਅਕਤੀ ਪਰਮੇਸ਼ੁਰ ਦੀ ਯਾਦ ਵਿੱਚ ਇੱਦਾਂ ਰਹਿੰਦਾ ਹੈ, ਉਹ ਫਲਰਿਸ਼ ਹੁੰਦਾ ਹੈ, ਖੁਸ਼ਹਾਲ ਹੁੰਦਾ ਹੈ, ਪ੍ਰੋਸਪੈਰਿਟੀ ਉਹਦੇ ਕਦਮ ਚੁੰਮਦੀ ਹੈ ਅਤੇ ਉਸਦਾ ਜੀਵਨ ਆਦਰਸ਼ਕ ਬਣ ਜਾਂਦਾ ਹੈ। ਪਰ ਰੱਬ ਨਾ ਕਰੇ, ਪਰਮੇਸ਼ੁਰ ਦੀ ਯਾਦ ਤੋਂ ਭੁੱਲਿਆਂ ਅਨੇਕਾਂ ਤੁਕਾਂ ਆਉਂਦੀਆਂ ਨੇ, ਵਿਆਪਨ ਸਭੇ ਰੋਗ। ਸਭੇ ਰੋਗ ਦਾ ਕੋਈ ਅੰਦਾਜ਼ਾ ਨਹੀਂ ਕਿ ਕਿਤਨੇ ਰੋਗ, ਮਨ ਦੇ ਰੋਗ ਜਾਂ ਤਨ ਦੇ ਰੋਗ ਜਾਂ ਦਿਮਾਗੀ ਰੋਗ, ਪਰ ਵਿਆਪਨ ਸਭੇ ਰੋਗ ਕਦੋਂ, ਜਦੋਂ ਪਰਮੇਸ਼ੁਰ ਦੀ ਯਾਦ 'ਚੋਂ ਭੁੱਲ ਜਾਵੀਏ। ਤੋ ਪਵਿੱਤਰ ਯਾਦਾਂ ਨਾਲ ਜੀਵਨ ਪਵਿੱਤਰ ਅਤੇ ਪਾਕ ਹੁੰਦਾ ਹੈ। ਭੈੜੀਆਂ ਯਾਦਾਂ ਨਾਲ ਕਿਸੇ ਦੁਸ਼ਮਣ ਦੀ, ਵਿਰੋਧੀ ਦੀ ਯਾਦ ਕਰੋ, ਉਹ ਭਾਵੇਂ ਦੂਜੇ ਦੇਸ਼ ਵਿੱਚ ਹੋਵੇਗਾ, ਇੱਥੇ ਹੀ ਸਾਡੇ ਮਨ 'ਤੇ ਅਸਰ ਹੋਣਾ ਸ਼ੁਰੂ ਹੋ ਜਾਏ। ਮੰਦੀਆਂ ਯਾਦਾਂ ਅੰਦਰਲੇ ਨੂੰ ਗਲੀਜ਼ ਕਰਦੀਆਂ, ਧੁਆਂਖਿਆ ਬਣਾਉਂਦੀਆਂ, ਕਾਲਾ ਸਿਆਹ ਕਰਦੀਆਂ, ਆਲੂਦ ਕਰਦੀਆਂ, ਅਤੇ ਸੁਚੱਜੀਆਂ ਯਾਦਾਂ ਸੁਚੱਜੇ ਜੀਵਨ ਲਈ ਉਤਸ਼ਾਹਿਤ ਕਰਦੀਆਂ। ਇਸ ਲਈ ਗੁਰਸੰਗਤ ਵਿੱਚ ਬੈਠ ਕੇ ਗੁਰੂ ਮਹਾਰਾਜ ਜੀ ਦੇ ਪਵਿੱਤਰ ਇਤਿਹਾਸ, ਬਿਵਾਣੀਆਂ, ਕਹਾਣੀਆਂ, ਇਹ ਦੁਹਰਾਉਣੀਆਂ ਸਾਡੇ ਆਪਣੇ ਜੀਵਨ ਲਈ ਹੀ ਫਾਇਦੇਮੰਦ ਅਤੇ ਸੂਦਮੰਦ ਹਨ। ਅਕਾਲ ਪੁਰਖ ਅੰਤਰਜਾਮੀ ਜਿਸ ਨੇ ਸਾਨੂੰ ਸਾਜ ਸਵਾਰ ਸ਼ਿੰਗਾਰਿਆ ਹੋਇਆ ਹੈ, ਰਮਈਆ ਪਰਮੇਸ਼ੁਰ ਦੇ ਗੁਣ ਗਾਉਣੇ, ਪਰਮੇਸ਼ੁਰ ਨੂੰ ਤਾਂ ਕੋਈ ਆਸਰਾ ਨਹੀਂ ਦਿੰਦੇ, ਪਰ ਸਾਡੇ ਵਿੱਚ ਤਬਦੀਲੀ ਅਤੇ ਪਰਿਵਰਤਨ ਜ਼ਰੂਰ ਲਿਆਉਂਦੇ ਨੇ। ਕਈ ਲੋਕਾਂ ਦਾ ਇਹ ਭੁਲੇਖਾ ਹੈ ਕਿ ਜੇ ਰੱਬ ਵੀ ਆਪਣੇ ਗੁਣ ਕਹਿਣ ਉੱਤੇ ਪ੍ਰਸੰਨ ਹੁੰਦਾ ਹੈ ਤਾਂ ਉਹ ਵੀ ਇੱਕ ਰਿਸ਼ਵਤਖੋਰ ਇਨਸਾਨ ਵਾਂਗੂ ਹੀ ਹੈ। ਪਰ ਇਹ ਆਪਣੀ ਦਿਮਾਗੀ ਕੁੰਤਰਬਾਜ਼ੀ ਹੈ ਕਿ ਜੇ ਪਰਮੇਸ਼ੁਰ ਵੀ ਆਪਣੀ ਵਡਿਆਈ ਚਾਹੁੰਦਾ ਹੈ ਜਿਵੇਂ ਕਿ ਹੋਰ ਦੁਨੀਆਦਾਰ, ਤਾਂ ਉਹ ਵੀ ਰਿਸ਼ਵਤ ਹੀ ਲੈਂਦਾ ਹੈ ਬੰਦੇ ਤੋਂ। ਕਈ ਆਧੁਨਿਕ ਯੁੱਗ ਦੇ ਪੜ੍ਹੇ ਲਿਖੇ ਐਸੀ ਗੱਲ ਕਰਦੇ, ਪਰ ਸਿਆਣਿਆਂ ਨੇ ਇਹ ਸੋਚਿਆ ਹੈ ਜਾਂ ਇਹ ਵਿਚਾਰ ਦਿੱਤੇ ਨੇ ਕਿ ਸੂਰਜ ਦੀ ਰੌਸ਼ਨੀ ਤੋਂ ਜੇ ਕੋਈ ਫਾਇਦਾ ਉਠਾ ਲਵੇ ਤਾਂ ਸੂਰਜ ਨੂੰ ਤਾਂ ਉਸਦੇ ਵਜ਼ਾਨੇ ਵਿੱਚ ਕੁਛ ਨਹੀਂ ਮਿਲਦਾ ਅਤੇ ਨਾ ਉਹ ਇੱਛਕ ਹੈ। ਧੁੱਪ ਵਿੱਚ ਬਹਿਣਾ ਅਤੇ ਪਾਲੇ ਤੋਂ ਸੀਤ ਤੋਂ ਬਚਾਓ ਕਰਨਾ ਆਪਣਾ ਫਾਇਦਾ ਹੈ, ਨਾ ਕਿ ਸੂਰਜ ਨੂੰ ਰਿਸ਼ਵਤ ਪਹੁੰਚਾਉਣੀ। ਗਰਮੀਆਂ ਦੀ ਬਹਾਰ ਹੈ, ਜੇ ਕੋਈ ਬੰਦਾ ਕਿਸੇ ਸਿਹਤ ਅਫਜ਼ਾ ਮੁਕਾਮ ਉੱਤੇ ਕਿਸੇ ਹਿੱਲ ਸਟੇਸ਼ਨ ਉੱਤੇ ਚਲਾ ਜਾਏ ਤਾਂ ਉਸ ਪਹਾੜੀ ਸਟੇਸ਼ਨ ਨੂੰ ਰਿਸ਼ਵਤ ਦੇ ਰਿਹਾ ਹੈ ਜਾਂ ਆਪਣਾ ਸੁੱਖ ਲੈ ਰਿਹਾ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਪਰਮੇਸ਼ੁਰ ਤੋਂ ਤਾਂ ਭਾਵੇਂ ਸਾਰਾ ਜਹਾਨ ਹੀ ਖਿਲਾਫ ਹੋ ਜਾਏ ਤਾਂ ਵੀ ਉਹਦੀ ਅਜ਼ਮਤ ਵਿੱਚ, ਉੱਚਤਮ ਵਿੱਚ, ਵਡਿਆਈ ਵਿੱਚ, ਔਜ ਵਿੱਚ, ਰਫਤ ਵਿੱਚ, ਬੁਲੰਦੀ ਵਿੱਚ ਕੋਈ ਫਰਕ ਨਹੀਂ ਪੈਂਦਾ। ਵੱਡਾ ਨਾ ਹੋਵੇ, ਘਾਟ ਨਾ ਜਾਏ, ਕਦੋਂ ਜੇ ਸਭ ਮਿਲ ਕੇ ਆਖਣ ਪਾਏ। ਵੱਡਾ ਨਾ ਹੋਵੇ ਅਤੇ ਜੇ ਸਾਰੇ ਮਿਲ ਕੇ ਆਖਣ ਕਿ ਉਹ ਹੈ ਨਹੀਂ ਤਾਂ ਵੀ ਉਹਦੀ ਹੋਂਦ ਨੂੰ ਕੋਈ ਫਰਕ ਨਹੀਂ ਪੈਂਦਾ, ਘੱਟ ਨਹੀਂ ਜਾਂਦਾ। ਦੁਨੀਆ ਦੇ ਲੋਕ ਚੰਗੇ ਪ੍ਰੋਪੇਗੰਡੇ ਨਾਲ ਦੁਨੀਆ ਦੀਆਂ ਫਰਮਾਂ, ਦੁਨੀਆ ਦੀਆਂ ਮਿਲਾਂ, ਹੌਜ਼ਰੀਆਂ, ਕਾਰੋਬਾਰ, ਇਨਸਾਨਾਂ ਦੇ ਅੱਛੇ ਪ੍ਰੋਪੇਗੰਡੇ ਹੋ ਜਾਣ ਅਤੇ ਅੱਛੇ ਚੱਲ ਪੈਂਦੇ ਨੇ। ਜੇ ਗਲਤ ਪ੍ਰੋਪੇਗੰਡਾ ਹੋ ਜਾਏ ਤਾਂ ਕੰਮ ਡਾਊਨ ਹੋ ਜਾਂਦੇ, ਚੌੜ ਹੋ ਜਾਂਦੇ। ਲੇਕਿਨ ਪਰਮੇਸ਼ੁਰ 'ਤੇ ਇਹ ਗੱਲ ਲਾਗੂ ਨਹੀਂ ਹੁੰਦੀ। ਗੁਰਦੇਵ ਫਰਮਾਉਂਦੇ ਨੇ ਜੇ ਸਾਰੇ ਮਿਲ ਕੇ ਉਹਦਾ ਯਸ ਕਰੀਏ ਤਾਂ ਉਹ ਫੁੱਲ ਨਹੀਂ ਜਾਂਦਾ, ਅਤੇ ਜੇ ਸਾਰੇ ਮਿਲ ਕੇ ਉਸਦੀ ਖਿਲਾਫ ਵਰਜ਼ੀ ਕਰੀਏ, ਇਨਕਾਰ ਕਰੀਏ ਉਹਦੀ ਹੋਂਦ ਉੱਤੋਂ ਤਾਂ ਉਹ ਘੱਟ ਨਹੀਂ ਜਾਂਦਾ, ਜੈਸਾ ਕਿ ਹੁਣੇ ਗੁਰਬਾਣੀ ਦਾ ਵਾਕ ਆਪਾਂ ਦੁਹਰਾਇਆ ਹੈ। ਤਾਂ ਫਿਰ ਸਹਿਜ ਹੀ ਇਹ ਸਵਾਲ ਪੈਦਾ ਹੁੰਦਾ ਹੈ ਕਿ ਫਾਇਦਾ ਕੀ ਹੋਇਆ ਫਿਰ ਉਸਨੂੰ ਯਾਦ ਕਰਨ ਦਾ, ਸਿਮਰਨ ਦਾ, ਚਿੰਤਨ ਕਰਨ ਦਾ, ਅਰਾਧਨ ਦਾ, ਅਜਪਾ ਜਾਪ ਕਰਨ ਦਾ ਫਾਇਦਾ ਕੀ ਹੋਇਆ? ਫਾਇਦਾ ਦਰਅਸਲ ਅਸੀਂ ਰੱਬ ਨੂੰ ਨਹੀਂ ਪਹੁੰਚਾ ਸਕਦੇ, ਆਪਣੇ ਆਪ ਨੂੰ ਪਹੁੰਚਾ ਸਕਦੇ ਹਾਂ। ਜਦ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕੋਲ ਕਿਸੇ ਨੇ ਐਸਾ ਵਿਚਾਰ ਰੱਖਿਆ ਤਾਂ ਮਹਾਰਾਜ ਜੀ ਨੇ ਬਣੀ ਨਾ ਇਨਸਾਨ ਦੇ ਭਲੇ ਲਈ ਜਾਂ ਜਿਹਨਾਂ ਦਿਮਾਗਾਂ ਵਿੱਚ ਐਸਾ ਵਿਚਾਰ ਆਵੇ ਉਹਨਾਂ ਦੀ ਸਫਾਈ ਲਈ ਐਸੀਆਂ ਤੁਕਾਂ ਬਖਸ਼ਿਸ਼ ਕੀਤੀਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ ਅੰਦਰ ਕਿ ਐ ਬਸ਼ਰ ਗੁਣ ਗਾਵਤ ਉਹਨੂੰ ਤਾਂ ਕੋਈ ਫਾਇਦਾ ਨਹੀਂ ਹੋਵੇਗਾ, ਪਰ ਗੁਣ ਗਾਵਤ ਤੇਰੀ ਉੱਤਰ ਸਮੈਲ, ਗੁਣ ਗਾਵਤ ਤੇਰੀ ਉੱਤਰ ਸਮੈਲ, ਬਿਨ ਸਜਾਏ ਹੋਮੈ ਬਿਖ ਫੈਲ, ਹੋਰ ਕੀ ਫਾਇਦਾ ਹੋ ਅਚਿੰਤ ਵਸੋ ਸੁਖ ਨਾਲ, ਤਾਂ ਤੇ ਸਾਸ ਗਰਾਸ ਹਰ ਨਾਮ ਸਮਾਲ। ਇਸ ਲਈ ਗੁਰੂ ਘਰ ਅੰਦਰ ਗੁਰੂਆਂ ਤੋਂ ਲੈ ਕੇ ਹੀ ਇਸ ਤਰ੍ਹਾਂ ਨਾਲ ਸਤਸੰਗ ਦੁਆਰਾ ਪਰਮੇਸ਼ੁਰ ਦੀ ਆਰਾਧਨਾ ਕਰਨੀ, ਇਤਿਹਾਸ ਤੋਂ ਫੈਜ਼ਯਾਬ ਹੋਣਾ, ਇਹ ਉਦੋਂ ਦਾ ਹੀ ਤੌਰ ਤਰੀਕਾ ਚੱਲਿਆ ਆਇਆ ਹੈ ਜੋ ਇਸ ਤਰ੍ਹਾਂ ਨਾਲ ਹੁਣ ਵੀ ਆਪ ਚਲਾ ਰਹੇ ਹੋ। ਇਹ ਸ਼ਬਦ ਜਿਸ ਦਾ ਆਪ ਜੀ ਦੇ ਸਾਹਮਣੇ ਕੀਰਤਨ ਹੋਇਆ ਹੈ, ਇਹਦੇ ਰਚਨਹਾਰੇ ਅਤੇ ਇਹਦੇ ਗਾਵਨਹਾਰੇ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਹੀ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ 19 ਰਾਗਾਂ ਵਿੱਚ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਬਾਣੀ ਰਚੀ ਹੋਈ ਹੈ। ਅਗਲ ਬੰਨ 900 ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ 19 ਰਾਗਾਂ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ। ਇਹ ਸ਼ਬਦ ਸ਼੍ਰੀ ਗੁਰੂ ਮਹਾਰਾਜ ਜੀ ਨੇ ਰਾਗ ਗੁਜਰੀ, ਮਹੱਲਾ ਪਹਿਲਾ, ਚੌਪ ਦੇ ਘਰ ਪਹਿਲਾ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 499 ਸਫ਼ੇ ਉੱਤੇ ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਦਰਜ ਫਰਮਾਇਆ ਹੈ। ਫਿਰ ਰਾਗ ਗੁਜਰੀ, ਮਹੱਲਾ ਪਹਿਲਾ, ਚੌਪ ਦੇ ਘਰ ਪਹਿਲਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਇਹ 499 ਸਫੇ ਉੱਤੇ ਸ਼ਬਦ ਦਰਜ ਹੈ ਜਿਹਦੀ ਪਹਿਲੀ ਤੁਕ ਆਪਦੇ ਸਾਹਮਣੇ ਟੇਕ ਬਣਾ ਕੇ ਆਸਰਾ ਬਣਾ ਕੇ ਬੇਸ ਬਣਾ ਕੇ ਸੈਂਟਰਲ ਪੁਆਇੰਟ ਬਣਾ ਕੇ ਦੱਸ ਰਿਹਾ ਨੇ ਬਾਰ ਬਾਰ ਗਾਈ ਹੈ। ਪਿਆਰ ਨਾਲ ਫਿਰ ਸੁਣੋ ਤੁਕ ਹੈ ਤੇਰਾ ਨਾਮ ਕਰੀ ਚੰਨ ਨਾਠੀਆ। ਸ਼ਬਦ ਜ਼ਰਾ ਔਖਾ ਹੈ, ਜੀਵ ਦੇ ਮੋੜ ਘੇੜ ਪੈਂਦੇ ਨੇ, ਚੱਚਾ ਨੰਨਾ ਨਾਣਾ ਨਾਲ ਹੀ ਨੰਨੇ ਦੇ ਨਾਣਾ। ਤੇਰਾ ਨਾਮ ਕਰੀ ਚੰਨ ਨਾਠੀਆ ਜੇ ਮਨ ਉਰਸਾ ਹੋਏ। ਚੰਨ ਨਾਠੀਆ ਮੈਨੇ ਖਿਮਾ ਕਰਨੀ, ਜਾਣਨ ਵਾਲੇ ਗੁਸਤਾਖੀ ਮੁਆਫ਼ ਕਰਨੀ, ਅਤੇ ਜੇ ਮੇਰੇ ਵਾਂਗੂ ਕਿਸੇ ਨੇ ਪਹਿਲਾਂ ਹੀ ਇਹਦਾ ਪਤਾ ਲੈਣਾ ਹੋਵੇ ਤਾਂ ਧਿਆਨ ਨਾ ਸੁਣੇ। ਚੰਨ ਨਾਠੀਆ ਮੀਨਸ ਚੰਨਣ ਦੇ ਟੁਕੜੇ, ਚੰਦਨ ਦੀ ਲੱਕੜੀ ਦੇ ਟੁਕੜੇ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੇਖਿਆ ਕਿ ਦੁਨੀਆ ਅੰਦਰ ਚੰਦਨ ਦਾ ਟੁਕੜਾ ਪੱਥਰ 'ਤੇ ਕਸਾ ਕਸਾ ਕੇ ਕਈ ਮੰਤਰ ਪੜ੍ਹ ਪੜ੍ਹ ਕੇ ਲੋਕ 111 ਲਿਖਦੇ ਨੇ, ਤਿਲਕ ਲਾਉਂਦੇ ਨੇ, ਕਈ ਇੱਧਰ ਕਈ ਕੁਛ ਕਰਦੇ ਅਤੇ ਕਈ ਇੱਥੇ, ਤਕਰੀਬਨ ਸਾਰੇ ਸਰੀਰ ਨੂੰ ਹੀ ਇਸ ਤਰ੍ਹਾਂ ਦਾ ਨਾਲ ਚੰਦਨ ਦੇ ਤਿਲਕ ਲਾਉਂਦੇ ਨੇ, ਪਰ ਉਹ ਪੱਥਰ 'ਤੇ ਕਸਾਉਂਦੇ ਨੇ ਅਤੇ ਚੰਦਨ ਦੀ ਲੱਕੜੀ ਦੀਆਂ ਟੁਕੜੀਆਂ ਹੁੰਦੀਆਂ ਨੇ। ਮਹਾਰਾਜ ਜੀ ਨੇ ਕਿਹਾ ਐਸਾ ਕਰਨ ਨਾਲ ਜੇ ਕਰਨੀ ਦੇ ਤੌਰ ਉੱਤੇ ਕਿਸੇ ਨੇ ਚੰਨਣ ਨਹੀਂ ਕਸਾਇਆ ਲਿਆਂਦਾ ਅਤੇ ਕਿਸੇ ਨੇ ਕਸਾਇਆ ਨਹੀਂ, ਕਸਾਈਦਾ ਹੈ ਵੱਟੇ 'ਤੇ, ਅਤੇ ਫਿਰ ਉਹਦੇ ਵਿੱਚ ਕੇਸਰ ਪਾਉਂਦੇ ਨੇ। ਮਹਾਰਾਜ ਜੀ ਨੇ ਕਿਹਾ ਪਰਮੇਸ਼ੁਰ ਦੀ ਦਰਗਾਹ ਅੰਦਰ ਤਾਂ ਉਹੀਓ ਬੰਦਾ ਪ੍ਰਵਾਨਿਤ ਹੋ ਸਕਦਾ ਹੈ ਜਿਹਨੇ ਸਾਰੀ ਰਸਮ ਨੂੰ, ਸਾਰੇ ਤਰੀਕੇ ਨੂੰ, ਸਾਰੇ ਢੰਗ ਨੂੰ ਅਤੇ ਇੱਕ ਮਜ਼ਹਬੀ ਰਿਵਾਜ ਨੂੰ ਅਮਲ ਵਿੱਚ ਲੈ ਆਉਂਦਾ ਹੋਵੇ, ਪ੍ਰੈਕਟੀਕਲੀ ਕਰ ਰਿਹਾ ਹੋਵੇ, ਦਿਲੋਂ ਇਹ ਕੰਮ ਕਰਦਾ ਹੋਵੇ। ਮਹਾਰਾਜ ਕਹਿੰਦੇ ਨੇ ਚੰਦਨ ਦੇ ਚੰਦਨ ਕੀ ਬਣਾਉਣਾ ਹੈ, ਪਰਮੇਸ਼ੁਰ ਦੀ ਯਾਦ, ਤੇਰਾ ਨਾਮ ਕਰੀ ਚੰਨ ਨਾਠੀਆ। ਹੇ ਵਾਹਿਗੁਰੂ, ਤੇਰੇ ਨਾਮ ਨੂੰ ਚੰਨਣ ਬਣਾਇਆ ਜਾਵੇ ਅਤੇ ਕਸਾਉਣ ਲਈ ਜੇ ਮਨ ਉਰਸਾ ਹੋਏ। ਉਰਸਾ ਕਹਿੰਦੇ ਨੇ ਜਿਸ ਚੀਜ਼ ਉੱਤੇ, ਪੱਥਰ ਉੱਤੇ ਚੰਨਣ ਕਸਾਈਦਾ ਹੈ। ਪਰਮੇਸ਼ੁਰ ਦਾ ਨਾਂ ਮਨ ਉੱਤੇ ਕਸਾਉਣਾ ਹੈ, ਭਾਵੇਂ ਚਿੰਤਨ ਕਰਨਾ ਹੈ। ਤੇਰਾ ਨਾਮ ਕਰੀ ਚੰਨ ਨਾਠੀਆ ਜੇ ਮਨ ਉਰਸਾ ਹੋਏ। ਪਰਮੇਸ਼ੁਰ ਦਾ ਨਾਮ ਮਨ ਕਰਕੇ ਲੈਣਾ ਚਾਹੀਦਾ ਹੈ, ਯਾਨੀ ਕਰਤੂਤ ਵਿੱਚ, ਕਰਨੀ ਵਿੱਚ, ਅਮਲ ਵਿੱਚ, ਪ੍ਰੈਕਟਿਸ ਵਿੱਚ ਇਹ ਨਾਮ ਆਵੇ ਤਾਂ ਗੱਲ ਹੈ, ਨਹੀਂ ਤਾਂ ਇੱਕ ਰਸਮ ਹੈ ਜਿਹਦੇ ਨਾਲ ਮਨੁੱਖ ਆਪਣਾ ਵੀ ਨਸ਼ਾ ਪੂਰਾ ਕਰਦਾ ਹੈ ਅਤੇ ਦੂਜਿਆਂ 'ਤੇ ਸਾਬਤ ਕਰਦਾ ਹੈ ਕਿ ਮੈਂ ਬੜਾ ਧਾਰਮਿਕ ਖਿਆਲਾਂ ਦਾ, ਰਿਲੀਜੀਅਸ ਮਾਇੰਡਡ ਹਾਂ, ਅੰਦਰੋਂ ਭਾਵੇਂ ਮਨ ਜੁੜਿਆ ਹੀ ਨਾ ਹੋਵੇ ਸਿਮਰਨ ਨਾਲ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਸਾਰੀ ਰਸਮ ਤਾਂ ਵਾਹਿਗੁਰੂ ਦੇ ਦਰ ਉੱਤੇ ਪ੍ਰਵਾਨਿਤ ਹੋਵੇਗੀ ਜੇ ਚੰਨਣ ਵੀ ਹੋਵੇ ਪਰਮੇਸ਼ੁਰ ਦਾ ਨਾਮ, ਕਸਾਉਣ ਵਾਲੀ ਸਿਲ ਵੀ ਹੋਵੇ ਆਪਣਾ ਮਨ, ਅਤੇ ਹੋਰ ਕੀ ਕਰਨੀ, ਕੇਸਰ ਕੀ ਹੋਵੇ, ਕਰਨੀ ਕੁੰਗੂ, ਕੁੰਗੂ ਮੈਨੇ ਕੇਸਰ, ਆਪਣੀ ਕਰਤੂਤ ਨੂੰ, ਫੇਲਾਂ ਨੂੰ, ਅਮਲ ਨੂੰ, ਜੀਵਨ ਨੂੰ ਹੀ ਬੰਦਾ ਕੇਸਰ ਬਣਾਵੇ ਤਾਂ ਇਹ ਰਸਮ ਪ੍ਰਵਾਨਿਤ ਹੋਏਗੀ। ਇੱਦਾਂ ਬਾਹਰੋਂ ਹਟ ਕੇ ਅੰਦਰੇ ਅੰਦਰ ਪੂਜਾ ਕਰਨ ਦਾ ਯਤਨ ਕਰਨਾ ਹੈ। ਤੇਰਾ ਨਾਮ ਕਰੀ ਚੰਨ ਨਾਠੀਆ ਜੇ ਮਨ ਉਰਸਾ ਹੋਏ, ਕਰਨੀ ਕੁੰਗੂ ਜੇ ਰਲੇ ਘਟ ਅੰਤਰ ਪੂਜਾ ਹੋਏ। ਤੁਕ ਸੁਣੋ ਪਿਆਰ ਨਾਲ, ਤੇਰਾ ਨਾਮ ਕਰੀ ਚੰਨ ਨਾਠੀਆ। ਕੱਲ ਅਸਾਂ ਇਤਿਹਾਸ ਦੇ ਵਰਕ ਦੁਹਰਾਉਂਦਿਆਂ ਇੱਕ ਜਗ੍ਹਾ ਉੱਪੜੇ ਸਾਂ, ਉੱਥੋਂ ਹੀ ਦੱਸ ਲੈਂਦਾ ਹੈ। ਯੋਗੀ ਰਾਜ ਦਿਸਾਵੇਂ ਦਿਵ ਮੂਰਤ ਨੇ ਹਾਜ਼ਰ ਹੋ ਕੇ, ਪ੍ਰਗਟ ਹੋ ਕੇ, ਮੁਨੱਵਰ ਹੋ ਕੇ, ਜ਼ਹੂਰ ਕਰਕੇ ਇਹ ਆਖਿਆ, ਤਪ ਕਬੂਲ ਹੈ, ਮੰਗ ਕੀ ਮੰਗਦੇ ਹੋ? ਉਹਨੇ ਆਖਿਆ, ਮੇਰੀ ਮੰਗ ਇਹ ਹੈ ਕਿ ਜਿਸ ਨੂੰ ਦੁਨੀਆ ਨਿਰੰਕਾਰ ਕਹਿੰਦੀ ਹੈ, ਜਿਸ ਦਾ ਰੂਪ ਨਾ ਰੇਖ ਨਾ ਰੰਗ ਕਿਸ਼ ਤ੍ਰਹਿ ਗੁਣ ਅਤੇ ਪ੍ਰਭ ਭਿੰਨ ਹੈ, ਜਿਸ ਦਾ ਕੋਈ ਚੱਕਰ ਨਹੀਂ, ਚਿਹਨ ਨਹੀਂ, ਵਰਨ ਨਹੀਂ, ਜ਼ਾਤ ਨਹੀਂ, ਜੋ ਅਕੁੱਲ ਹੈ, ਜਿਸ ਦੀ ਕੋਈ ਕੁੱਲ ਨਹੀਂ ਕਹਿ ਸਕਦਾ ਕਿ ਫਲਾਨੀ ਕੁੱਲ ਵਿੱਚੋਂ ਹੈ, ਉਹ ਮੇਰੇ ਗ੍ਰਹਿ ਵਿਖੇ, ਮੇਰੇ ਵਿਹੜੇ ਵਿਖੇ, ਮੇਰੀ ਗੋਦੀ ਵਿਖੇ ਮੇਰਾ ਪੁੱਤਰ ਬਣ ਕੇ ਜਨਮ ਲਵੇ, ਮੈਂ ਤਾਂ ਆਪਣੇ ਤਪ ਦਾ ਵਜ਼ਾਨਾ ਇਹ ਲੈਣਾ ਹੈ। ਖਾਮਸ਼ੀ ਸੀ, ਬਿਲਕੁਲ ਸੁੰਨ ਮੁੰਨ, ਜੰਗਲੀ ਇਕਾਂਤ। ਹੁਣ ਦਿਵ ਮੂਰਤ ਨੇ ਖਾਮੋਸ਼ੀ ਦਾ ਰਾਜ ਤੋੜਦਿਆਂ ਆਪਣੀ ਪਾਵਨ ਰਸਨਾ ਤੋਂ ਆਖਿਆ, ਹੇ ਤਪੀਆ, ਭਾਵੇਂ ਮੈਂ ਤੈਨੂੰ ਵਰਦਾਨ ਮੰਗਣ ਲਈ ਕਹਿ ਦਿੱਤਾ ਹੈ ਅਤੇ ਭਾਵੇਂ ਤੂੰ ਆਪਣਾ ਟਿੱਲ ਲਾ ਕੇ ਵਰ ਮੰਗ ਵੀ ਲਿਆ ਹੈ ਕਿ ਨਿਰੰਕਾਰ ਤੇਰੇ ਘਰ ਤੇਰਾ ਪੁੱਤਰ ਬਣ ਕੇ ਆਵੇ, ਪਰ ਇੱਕ ਸੋਝੀ ਦੀ ਗੱਲ ਤੈਨੂੰ ਦੱਸਣਾ ਮੈਂ ਆਪਣਾ ਫਰਜ਼ ਸਮਝਦਾ ਹਾਂ ਦਿਵ ਮੂਰਤ, ਉਹ ਇਹ ਕਿ ਤੂੰ ਤਪ ਸਾਧੇ ਨੇ, ਜ਼ੁਹਦ ਕੀਤੇ ਨੇ, ਪਰਹੇਜ਼ਗਾਰੀਆਂ ਕੀਤੀਆਂ ਨੇ, ਚਾਲੀਸੇ ਕੱਟੇ ਨੇ, ਕੰਦਰਾਂ ਵਿੱਚ ਬੜਿਆ ਹੈ, ਗੁਫਾਵਾਂ ਵਿੱਚ ਬੈਠਾ ਹੈ, ਜਟਾਂ ਵਧਾਈਆਂ ਨੇ, ਸਮਾਧੀਆਂ ਲਾਈਆਂ ਨੇ, ਧਿਆਨ ਧਰੇ ਨੇ, ਮਨ ਦੀ ਇਕਾਗਰਤਾ ਲਈ, ਸੁਰਤ ਨੂੰ ਕੇਂਦਰਿਤ ਕਰਨ ਲਈ, ਸੈਂਟਰਲਾਈਜ਼ ਕਰਨ ਲਈ, ਸ਼ਕਤੀ ਪੈਦਾ ਕਰਨ ਲਈ ਤਾਂ ਇਹ ਚੀਜ਼ ਠੀਕ ਹੈ। ਇਹਦੇ ਨਾਲ ਰਿੱਧੀ ਸਿੱਧੀ, ਸ਼ਕਤੀ ਵਾਕ ਸਿੱਧੀ, ਦਰਸ਼ਨ ਸਿੱਧੀ ਜਿਹਦੀ ਵੱਲ ਤੱਕ ਲਵੇ ਉਹ ਖਿੱਚਿਆ ਆਵੇ, ਇਹ ਤਾਂ ਸਭ ਕੁਛ ਪ੍ਰਾਪਤ ਹੋ ਸਕਦਾ ਹੈ, ਪਰ ਇਹ ਸਭ ਕੁਛ ਮਾਇਆ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ ਰਿੱਧ ਸਿੱਧ ਅਵਰਾ ਸਾਧ, ਰੱਬ ਦੇ ਸਵਾਦ ਨਾਲੋਂ ਇਹ ਸਵਾਦ ਨੀਵਾਂ ਹੈ, ਘਟੀਆ ਹੈ। ਸਿੱਧ ਹੋਵਾਂ ਸਿੱਧ ਲਾਈ, ਸ੍ਰੀ ਰਾਗ ਮਹੱਲਾ ਪਹਿਲਾ ਸ਼ਬਦ ਦੀ ਤੀਜੀ ਕੜੀ। ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੇ ਭਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾ। ਨਾ ਉਹ ਹਾਲੇ ਹੋਰ ਚੀਜ਼ ਹੈ, ਉਹ ਲਿਵ ਦੀ ਦੁਨੀਆ ਹੈ, ਉਹ ਬ੍ਰਹਮ ਗਿਆਨੀ ਆਪ ਪਰਮੇਸ਼ਰ ਦੀ ਅਵਸਥਾ ਹੈ, ਉਹ ਤੂੰ ਤੂੰ ਕਰਦਾ ਤੂੰ ਹੋਣ ਵਾਲੀ ਬਾਤ ਹੈ, ਇਸ ਲਈ ਇਸ ਸ਼ਕਤੀ ਨਾਲ ਤੂੰ ਵਰਦਾਨ ਮੰਗ ਸਕਦਾ ਹਾਂ। ਮਨੁੱਖ ਆਪਣੇ ਵਿੱਚ ਦਾਨ ਕਰਕੇ, ਨਾਮ ਜਪ ਕੇ, ਨੇਕੀਆਂ ਕਰਕੇ ਸ਼ਕਤੀ ਪੈਦਾ ਕਰ ਸਕਦਾ ਹੈ, ਮੰਗਾਂ ਮੰਗ ਸਕਦਾ ਹੈ, ਵਰਦਾਨ ਲੈ ਸਕਦਾ ਹੈ, ਲੇਕਿਨ ਜੋ ਉਹਨਾਂ ਦੇ ਨਤੀਜੇ ਨੇ ਉਹਨਾਂ ਤੋਂ ਨਾਵਾਕਫ ਹੁੰਦਾ ਹੈ। ਕਈ ਵਾਰੀ ਵਰਦਾਨ ਮੰਗਣੇ ਸੌਖੇ ਅਤੇ ਨਤੀਜੇ ਭੋਗਣੇ ਡਾਢੇ ਔਖੇ ਅਤੇ ਬਿਖਮ। ਇਸ ਲਈ ਤੈਨੂੰ ਫਿਰ ਮੈਂ ਆਗਿਆ ਦੇਂਦਾ ਹਾਂ ਕਿ ਤੂੰ ਸੋਚ ਲੈ। ਮੈਂ ਤੈਨੂੰ ਇਹ ਸੇਧ ਦੱਸਦਾ ਹਾਂ ਕਿ ਪ੍ਰੇਮਾ ਭਗਤੀ ਕਰ, ਨਿਰਵਿਕਲਪ ਹੋ ਕੇ, ਨਿਰਸੰਕਲਪ ਹੋ ਕੇ, ਨਿਰਇੱਛਿਤ ਹੋ ਕੇ ਪਰਮੇਸ਼ਰ ਦੀ ਆਰਾਧਨਾ ਕਰ, ਤਾਂ ਤੂੰ ਜੋ ਚਾਹੇ ਮਿਲ ਸਕਦਾ ਹੈ, ਮਾਇਆ ਦੇ ਛੋਡੇ ਲੈ ਸਕਣਗੇ। ਜੇ ਤੂੰ ਇਸੇ ਹੀ ਤਰ੍ਹਾਂ ਕਹਿਣਾ ਹੈ ਤਾਂ ਫਿਰ ਮੈਂ ਫਿਰ ਇੱਕ ਵਾਰੀ ਤੈਨੂੰ ਚਾਂਸ ਦਿੰਦਾ ਹਾਂ, ਸੋਚ ਕੇ ਮੰਗ। ਤਪੀ, ਹੇ ਦਿਵ ਜੋਤ, ਮੈਂ ਸੋਚ ਲਿਆ ਹੈ, ਮੈਂ ਬਿਰਧ ਹੋ ਗਿਆ ਹਾਂ, ਹੁਣ ਮੈਂ ਤਪ ਸਾਧਨ ਦੇ ਯੋਗ ਨਹੀਂ, ਹੁਣ ਮੈਂ ਹੋਰ ਨਹੀਂ ਤਪ ਸਾਧ ਸਕਾਂਗਾ, ਬੇੜਾ ਜਰਜਰਾ ਹੋ ਗਿਆ ਹੈ ਕਬੀਰ, ਬੇੜਾ ਜਰਜਰਾ ਫੂਟੇ 6000, ਇਸ ਲਈ ਮੈਂ ਤਪ ਸਾਧਨ ਦੇ ਯੋਗ ਨੇ। ਪਰ ਉਹਨੇ ਕਿਹਾ, ਪ੍ਰੇਮਾ ਭਗਤੀ ਲਈ ਪੁੱਠੇ ਨਹੀਂ ਲਟਕਣਾ, ਪ੍ਰੇਮਾ ਭਗਤੀ ਲਈ ਜਲਧਾਰਾ ਨਹੀਂ ਕਰਨੀ, ਪ੍ਰੇਮਾ ਭਗਤੀ ਲਈ ਨਗਨ ਨਹੀਂ ਫਿਰਨਾ, ਅਵਸਥਾ ਹੈ ਮੰਦੀ, ਉਹਨੂੰ ਬਦਲਣਾ ਹੈ। ਪਰ ਮੈਂ ਹੁਣ ਕੁਛ ਨਹੀਂ ਕਰਨਾ ਚਾਹੁੰਦਾ, ਹੇ ਦਿਵ ਮੂਰਤ, ਮੇਰੀ ਇਹ ਇੱਛਾ ਪੂਰੀ ਕਰੋ। ਉਹਨੇ ਫਿਰ ਅੱਗੇ ਇੱਕ ਗੱਲ ਆਖੀ, ਇਸ ਸਾਰੀ ਵਾਰਤਾਲਾਪ ਨੂੰ ਇੱਕ ਹੋਰ ਜਟਾਧਾਰੀ ਬਜ਼ੁਰਗ, ਜੰਗਲ ਵਿੱਚ ਹੀ ਰਹਿਣ ਵਾਲੇ ਬਨਵਾਸੀ, ਜੋ ਇਸ ਦੇ ਸ਼ਬਦ ਗੁਰੂ ਨੇ ਉਹ ਸੁਣ ਰਹੇ ਨੇ, ਪਰ ਉਹਨੇ ਆਖਿਆ, ਤੁਹਾਡਾ ਵਰਦਾਨ ਪੂਰਾ ਹੋ ਸਕੇਗਾ ਪਰ ਰਸ ਨਹੀਂ ਆਵੇਗਾ, ਗੋਦੀ ਵਿੱਚ ਪਰਮੇਸ਼ਰ ਨੂੰ ਖਿਲਾ ਕੇ ਪਛਾਣ ਨਹੀਂ ਹੋਵੇਗੀ, ਧਿਆਨ ਨਾਲ ਜੁੜੇ ਰਹਿਣਾ। पछाण नहीं सकोगे क्योंकि माया व्यापरी व्यापी है। लिबने लगी मन तो वो शब्द लागो हरसों रहो चित लाए नहीं होया। सहसा नहीं जाएगा फर्क बनिया ही रहेगा। जिमें गुरबाणी विच तुक है छेज एक पर मिलन दुहेला। परमेश्वर नूं पुत्र बना के इको ही छेज ते पिता बन के सुत्या होया भी मिलाप नहीं होवेगा, रस नहीं आवेगा, वसल का स्वाद नहीं होवेगा, दूरी बनी रहेगी क्योंकि माया दे छौडे ने लिथे रिद्धियां सिद्धियां ताकतां वरदान देने सराप देने डराउणा पिछे लाउणा यह सब माया की एक खेड है। इसलिए स्वाद नहीं आवेगा। सो बद्दा उन्हें क्या हो नहीं सकता कहिंदे ने। फिर जे हो नहीं सकता तो मैं तो हुण तप साधन दे योग नहीं हाँ। दिव मूरत ऐसा ही होवेगा। तथा अस्तु कह के रवाना होई आप दे सचखंड लोक गई। चट ही दरख्तां दे झुंड पिछों इन्हां दे शब्द प्रदाता दीक्षा गुरु सामने आते ने। नमस्कार कीती हे तपी महातपी मेतों भी पहले दिव मूरत नूं प्रगटा लैण वाले उग्र तपिए मैं तेरी ते उस दिव जोत दी वार्तालाप सुन ली है। उन्हें तैनू ठीक आखिया है ते तैनू कहंदियां मैनू भी रहनुमाई मिल गई है। इसलिए बेहतर है कि मैं ते तू दोवें रल के जिन्हां ने इको ही राह अपनाया है मैं तैनू रिद्धियां सिद्धियां दा राह दस सकिया हाँ, तपां दा राह दस सकिया हाँ। पर्थरी हरी जी ने अपनी रचना अंदर वैराग सत्तक विच एक दोहा लिखिया है, तपतान तपता वई मेव तपता। हिंदुस्तान दे एक महान त्यागी होए ने पर्थरी हरी उजैन पति महाराजा बिक्रमाजीत दे भरा। उन्होंने महान तप साधन तो बाद एक गल आखी है दुनिया के लोग मैं एक तजर्बा दसदा। ये राजपाल छड के फकीर होए सन। क्यों होए सन कदी फिर से जे याद आ गई इन्हों की तो हूँ भी कोई सोच के नहीं सी बैठे पे भरथरी हरी ने भी आना है दिमाग में। उन्होंने एक गल आखी है तपतान तपता वई मेव तपता। तप तपद्या तपद्या करद्या करद्या होर तो कुछ नहीं होया मेरा अंदर तप गया। इसलिए कई सानू ऐसे बंदे भी मिले ने कि जे उन्हां दे कपड़े नाल उन्हां दे तपियां तपियां दे आसन नाल कोई गृहस्थी लग जाए तो यह तो ज़्यादा वो अपनी होर कोई निरादरी नहीं समझ। या उन्हां दे अगे किसी ने बख्शी हुई अपनी मत नाल उन्हां दे ख्याल तो दूजा ख्याल सामने रख दिता तो बर्दाश्त नहीं हुंदा। कारण की हुंदा है कि तपता न तपता वई मेव तपता। प्रेमा भगती की घाट हुंदी है तो तप साध साध के वो आप तपे हुए हुंदे ने। तो यह घट तप है दिन प्रकिरत कीती है लोक सवारिया है सिपाहियाना जिंदगी गुजारी है ते हुण संतां वाला जीवन है। चौंकड़े मार के बैठे हो ये गुरु ने इसनू अपनाया इनू राज योग आख्या है। तो सत्संग जी उस महान योगी दे सामने उसदे ही उस्ताद गुरु ने आख्या कि तैनू शिक्षा मिलदी ते मैं शिक्षित हो गया हाँ। मैं अज तो ही प्रेमा भगती विच लीन होवांगा। हे मेरे शिष्य बेहतर है कि तू भी अगला जन अगला सारा समा दिव मूरत दे दसे होए अनुसार प्रेमा भगती कर ताकि पछाण हो जाए। कहंदे ने अपनी अपनी थां बैठे ए फिर योगी राज जिन्हें पहले वरदान लिया उन्हें ते इनकार किया लेकिन ए उसका शब्द दाता इन्हां दी शिक्षा सुन के आप प्रेमा भगती विच लग जाता है। कोई यतन करो बीबियो। तो समा अपनी रवानगी ना लंघ गया। हिंदुस्तान अंदर युग गर्दी राज सत्ता समाज सत्ता आर्थिक सत्ता मानसिक दशा आत्मिक दशा हर पक्ष उत्ते नेर गर्दी छाई हुई सी। कल आई कुत्ते मुही खाज हुआ मुर्दार गुसाई राजे पाप कमाम दे उल्टी वाड़ खेत को खाई। पर जा अंधी ज्ञान विन कूड़ को सत मुखों आलाई चेले साज बजान दे नचन गुरु बहुत बिद पाई। हालत की है देश दी सेवक बैठन करां विच गुर उठ करी तिनाड़े जाई। स्त्री पुरख है दाम हित समाज दी हालत स्त्री ते पुरुष दा प्यार जो अत मुकद्दस है लेकिन हुण माया तक रह गया। कितों लियाओ लियाओ जरूर ये नहीं पुछना भाई फाउल मीनस आँदी है फेयर मीनस आँदी है। भाई गुरदास जी कहते नहीं स्त्री पुरख है दाम हित ਭਾਵੇਂ ਆਏ ਕਥਾਉਂ ਜਾਏ, ਭਾਵੇਂ ਜੂਆ ਖੇਡ ਕੇ ਲਿਆ, ਅਸੀਂ ਤਾਂ ਖੁਰਾਕ ਪੁਸ਼ਾਕ ਕੇ ਆਮ ਤੋਂ ਆਮ ਚਾਹੁੰਦੇ ਹਾਂ। ਗੁਰੂ ਨਾਨਕ ਦੇਵ ਮਹਾਰਾਜ ਦੇ ਵਕਤ ਐਸੀ ਹਾਲਤ ਹੋ ਗਈ ਸੀ ਕਿ ਇਸਤਰੀ ਪੁਰਖਾ ਦਾਮ ਹਿੱਤ ਭਾਵੇਂ ਆਏ ਕਥਾਉਂ ਜਾਈ। ਭਾਈ ਗੁਰਦਾਸ ਜੀ ਕਹਿੰਦੇ ਨੇ, ਵਰਤਿਆ ਪਾਪ ਸਭ ਸਜਗ ਮਾਹੀ। ਇਸ ਹਾਲਤ ਵਿੱਚ, ਇਸ ਘੋਰ ਦਸ਼ਾ ਅੰਦਰ, ਇਸ ਨਿਕਰੀ ਹੋਈ ਮਨੁੱਖਤਾ ਦੀ ਦਸ਼ਾ ਅੰਦਰ, ਸਤਸੰਗ ਜੀ, ਇੱਕ ਮੁਸਲਮਾਨ ਲਿਖਾਰੀ ਨੇ ਬਹੁਤ ਖੂਬਸੂਰਤ ਗੱਲ ਲਿਖੀ ਹੈ, ਉਰਦੂ ਦਾਨ ਵੀਰ ਧਿਆਨ ਨਾਲ ਸੁਣ। ਉਹ ਕਹਿੰਦੇ ਨੇ, ਦੇਖ ਕਰ ਇਸ ਜਿਹਲ ਕੇ ਬੜਤੇ ਹੋਏ ਸੈਲਾਬ ਕੋ, ਸੈਲਾਬ ਮੈਨੇ ਹੜ, ਜਿਹਲ ਮੈਨੇ ਜਹਾਲਤ, ਮੂਰਖਤਾ ਦਾ ਹੜ ਚੜ੍ਹਿਆ ਆਇਆ ਹਿੰਦੁਸਤਾਨ ਅੰਦਰ, ਰਿਸ਼ੀਆਂ ਦੀ ਧਰਤੀ ਵਿੱਚ, ਮੁਨੀਆਂ ਦੀ ਧਰਤੀ ਅੰਦਰ, ਤਪੀਆਂ ਦੀ ਧਰਤੀ ਅੰਦਰ। ਦੇਖ ਕਰ ਇਸ ਜਿਹਲ ਕੇ ਬੜਤੇ ਹੋਏ ਸੈਲਾਬ ਕੋ, ਪਾਉ ਸੇ ਤਾਇਆ ਹੋ ਸਿਰ ਚੜ੍ਹਤੇ ਹੋਏ ਸੈਲਾਬ ਕੋ, ਇਲਤਫਾਤੇ ਸਾਨਾਏ ਕੁਦਰਤ ਮੇ ਜੋਸ਼ ਆ ਹੀ ਗਿਆ, ਅਬਰੇ ਰਹਿਮਤ ਇਸ ਜ਼ਮੀਨੇ ਖੁਸ਼ਕ ਪਰ ਛਾ ਹੀ ਗਿਆ, ਆ ਗਈ ਸ਼ਮੇ ਹਕੀਕਤ ਖੁਦ ਮਜ਼ਾਜੀ ਰੰਗ ਮੇ, ਆ ਗਈ ਸ਼ਮੇ ਹਕੀਕਤ ਖੁਦ ਮਜ਼ਾਜੀ ਰੰਗ ਮੇ, ਵਸਤੇ ਹੋਣੇ ਲਗੀ ਪੈਦਾ ਜਹਾਨੇ ਤੰਗ ਮੇ, ਜ਼ੁਲਮਤੋਂ ਮੇ ਗੁੰਬਦੇ ਬੇਦਰ ਸੇ ਨਿਕਲਾ ਆਫਤਾਬ, ਔਰ ਮਹਿਤਾ ਕਾਲੂ ਖੱਤਰੀ ਕੇ ਘਰ ਸੇ ਨਿਕਲਾ ਆਫਤਾਬ, ਗੋਦ ਮੇ ਮਾਤਾ ਤ੍ਰਿਪਤਾ ਜੀ ਕੀ ਜੋ ਰਕਸ਼ਾ ਹੁਆ, ਉਨਕੀ ਕਿਸਮਤ ਕੇ ਰੁਖੇ ਅਨਵਰ ਪਰ ਜੋ ਅਫਸ਼ਾਂ ਹੁਆ। ਪਿਆਰ ਨਾਲ ਉਸ ਦਾ ਸੰਦੇਸ਼ ਸੁਣੋ ਕੀ ਹੈ,
ਤੇਰਾ ਨਾਮ ਕਰੀ ਚੰਨਾ ਕੀਆ, ਤੇਰਾ ਨਾਮ ਕਰੀ ਚੰਨਾ ਕੀਆ, ਜੇ
ਸਬਰਾਨਾ ਢੰਗ ਨਾਲ ਇੱਕ ਕਮਰੇ ਵਿੱਚ ਬੈਠੇ ਇੰਤਜ਼ਾਰ ਵਿੱਚ ਇਹ ਦੋਵੇਂ ਭਰਾ, ਹੁਣ ਖਬਰ, ਹੁਣ ਕੋਈ ਖਬਰ ਆਈ ਕਿ ਆਈ, ਇਹ ਸੋਚ ਰਹੇ ਸਨ। ਕਹਿੰਦੇ ਨੇ ਤਾਂ ਇਹਨਾਂ ਦੇ ਕੰਨ ਵਿੱਚ ਥੋੜ੍ਹੇ ਦੇਰ ਤੋਂ ਬਾਅਦ ਇੱਕ ਬਜ਼ੁਰਗ ਮਾਤਾ ਨੇ ਆ ਕੇ ਵਧਾਈਆਂ ਵਧਾਈਆਂ ਆਖਿਆ, ਮੁਜਦਾ ਅਕਦਸ ਦਿੱਤਾ, ਮੁਬਾਰਕ ਮੁਬਾਰਕ ਆਖਿਆ, ਅਤੇ ਆਖਣ ਲੱਗੀ, ਮਹਿਤਾ ਜੀ, ਕਾਲੂ ਚੰਦ ਜੀ, ਤੁਸੀਂ ਵੱਡੇ ਹੀ ਭਾਗਾਂ ਵਾਲੇ ਹੋ, ਵੱਡੇ ਹੀ ਕਰਮਾਂ ਵਾਲੇ ਹੋ, ਵੱਡੇ ਨਸੀਬਾਂ ਵਾਲੇ ਹੋ, ਤੁਹਾਨੂੰ ਲੱਖ ਲੱਖ ਵਧਾਈਆਂ ਹੋਵਨ। ਕਾਲੂ ਦੇ ਵੀਰ ਲਾਲੂ ਜੀ, ਤੁਹਾਨੂੰ ਕੋਟਾਨ ਕੋਟ ਵਧਾਈਆਂ ਹੋਵਨ। ਦੌਲਤਾਂ ਕਾਹਦੀਆਂ, ਦੋਹਾਂ ਭਰਾਵਾਂ ਨੇ, ਵਡੇਰੀ ਉਮਰ ਹੈ ਦੋਹਾਂ ਦੀ। ਅਤੇ ਕਾਲੂ ਚੰਦ ਪੁੱਛਣ ਲੱਗੇ, ਕਾਹਦੀਆਂ ਵਧਾਈਆਂ ਦੇਣ ਦੀਆਂ ਦੌਲਤਾਂ? ਦੌਲਤਾਂ ਸੀ ਤਲਵੰਡੀ ਦੀ ਦਾਇਆ, ਦੌਲਤਾਂ ਕਾਹਦੀਆਂ ਵਧਾਈਆਂ? ਆਖਣ ਲੱਗੀ ਕਾਲੂ, ਮੈਂ ਬੁੱਢੀ ਹੋ ਗਈ ਇਹੀ ਸੇਵਾ ਕਰਦੀ, ਇੱਕ ਨਹੀਂ ਕਈ ਬੱਚੇ ਮੈਂ ਇਹਨਾਂ ਹੱਥਾਂ ਦੇ ਨਾਲ ਸੇਵਾ ਕੀਤੀ ਹੈ, ਅੱਜ ਮੈਂ ਤੇਰੇ ਘਰ ਹਾਜ਼ਰ ਹੋਈ ਹੋਈ ਹਾਂ। ਇਸ ਵਕਤ ਉੱਤੇ ਪਰਮੇਸ਼ਰ ਨੇ, ਮਾਲਕ ਨੇ, ਖੁਦਾਵੰਦ ਕਰੀਮ ਨੇ तेरे भाग जगाए ने ते मेरे भी भाग जगाए ने। मैं इन्हां हत्थां नाल तेरी गोद दा शिंगार, तेरी कुल दा शिंगार, तेरी जद दा शिंगार उहनूं हथ ला के छू के आई हाँ। कालू तेनूं लख लख वधाइयां होवन, कालू तेनूं कोटान कोट मुबारकां होवन। दौलतां तेरा मूँह मिठे नाल भरां, तेरे मूँह खंड पावां, तेरा मूँह शीरी करां। तू मेरे बुढ़े कन्ना अंदर ये खबर लिया के दिती है, मेरी भी संसार नाल पुत्र दे नाल गंढ पै गई है। वडेरी उम्र अंदर ये लाल मिलिया है, सच कहनी है। दौलतां दा लूं लूं खिड़िया होया सी, अच्छा जी लूं लूं खिड़िया होया सी, समा हो गया। दौलतां नूं कालू आखण लगा, पर तू एडी खुश क्यों होई है, एडी प्रसन्न क्यों होई है? मैं ते हाले तेनूं बस्तर नहीं दिता, अन्न नहीं दिता, कोई माया नहीं दिती, तू मैनू खुशी की खबर सुनाई है। दौलतां आखण लई कि कालू जो मैनू मिल गया है वो तू दे नहीं सकता, वो जहान दे नहीं सकता, वो जग दे नहीं सकता। मैनू तां तेरे लाडले लाल ने अपनी पवित्र ते मुकद्दस ते पहली छो नाल वो दात दे दिती है जिहड़ी मैनू सारी जिंदगी नसीब नहीं होई। आपनू पता ही है दौलतां जन्म तो अन्नी सी, दौलतां दे हडचम दे दीदे नहीं सन, स्थूल अखां नहीं सन, दौलतां पैदाशी नाबीना सी, अन्नी सी। लेकिन अकाल पुरख की बख्शिश होई, दौलतां दे बिरद हथ जिस वेले साहिब गुरु नानक देव महाराज जी नूं आलमे मासूमियत अंदर पैदाइश वेले लगे ते दौलतां दियां अखां खुल गईयां, दौलतां दे दीदे खुल गए, इनू चनान हो गया, इन्हें वेख्या सारा घर नूर नूर होया है। इनू एदा सुनिया जिमें फरिश्ते बोलते होंगे ने, जिमें होर कई नूरी लोग इत्थे घूमरां पाते होंगे ने, भंगड़े पाते होंगे ने, नाच नचते होंगे ने, ते दौलतां बच्चे नू दी सेवा करके तृप्ता दे नाल माता दे नाल लिटा के भजी आई ते कालू नू लख लख वधाइयां देंदी है। कालू नू आखण लगी तू कौन है मैनू कुछ देण वाला, मैनू तो सब कुछ तेरे साहबजादे ने दे दिता है। दौलतां की दे दिता? ते पंजाबी दे कवि ने लिखिया आखे दौलतां दौलतां लभ पईआं, होर की देना है हुण तू मैनू, आखे दौलतां दौलतां लभ पईआं, इहदे नूर थी नज़र निहाल हो गई। तो खैर कहण दा पाव है कालू बड़ा खुश होया, लालू जी बड़े खुश होए, घर विच बड़ी खुशी होई। उस वेले लई एक मुसलमान गुरु नानक देव जी दे प्यारे साधक ने अपनी कलम नाल चार शेर लिखे ने, इस तों बाद समाप्ति है। दौलतां दाई ने उस वेले जो कुछ आख्या, हाँ जी
बाप को देखकर मुबारक
कहते ने। दौलत कुछ दसेंगी भी कि वधाइया ही कही जाएंगी, मुबारक ही नहीं जाएगी। हूं दस दी अगे है कि देकर मुबारकबाद जूं गोया हुई। गोया मैंने बोलना, ਭਾਈ ਨੰਦ ਲਾਲ ਜੀ ਗੋਇਆ, ਫਾਰਸੀ ਦੇ ਗੁਫਤਨ ਮਸਦਰ ਤੋਂ ਗੋਇਆ ਮੁਜ਼ਾਰਿਆ ਹੈ ਬੋਲਣੇ ਵਾਲਾ। ਬਾਪ ਕੋ ਦੇਕਰ ਮੁਬਾਰਕਬਾਦ ਯੂੰ ਗੋਇਆ ਹੋਈ। ਵੈਸੇ ਮੈਂ ਹੋਰਨਾਂ ਦਾ ਵੀ ਮਸ਼ਕੂਰ ਹਾਂ, ਇਹ ਗੱਲ ਜੋ ਹੁਣ ਮੈਂ ਕਹਿ ਗਿਆ ਹਾਂ ਭਾਵੇਂ ਕੋਈ ਸਮਝੇ ਪੇ ਬੇਮਾਨੀ ਕਹਿ ਦਿੱਤੀ ਹੈ, ਪਰ ਮੈਂ ਆਪਣੇ ਖਿਆਲ ਨਾਲ ਬਾਮਾਨੀ ਸੇਵਾ ਕੀਤੀ ਹੈ ਕਿ ਗੋਇਆ ਮੈਨੇ ਬੋਲਣੇ ਵਾਲਾ। ਗਰਾਮਰ ਵਿੱਚ ਇਸ ਨੂੰ ਕਹਿੰਦੇ ਨੇ ਇਸਮ ਫਾਇਲ, ਅਤੇ ਫਾਰਸੀ ਦੇ ਗੁਫਤਨ ਮਸਦਰ ਤੋਂ ਇਹ ਬਣਦਾ ਹੈ। ਮੇਰੇ ਸਾਹਮਣੇ ਮੇਰੇ ਆਦਰਯੋਗ ਸਰਦਾਰ ਸਾਹਿਬ ਜਿਨ੍ਹਾਂ ਨੇ ਐੱਮ ਏ ਤੱਕ ਫਾਰਸੀ ਪੜ੍ਹੀ ਹੈ, ਸਰਦਾਰ ਅਭੈ ਸਿੰਘ ਜੀ ਗਰੇਵਾਲ ਜੋ ਪਰਸ਼ੀਅਨ ਪੜ੍ਹਦੇ ਰਹੇ ਨੇ, ਉਹ ਬੈਠੇ ਨੇ। ਮੈਂ ਤਾਂ ਉਹਨਾਂ ਪੜ੍ਹਿਆ ਵੀ ਨਾ, ਪਰ ਚਲਦਿਆਂ ਚਲਦਿਆਂ ਯਾਦ ਆ ਗਿਆ ਅਤੇ ਉਹਨਾਂ ਨੂੰ ਬਤੌਰ ਸ਼ਾਗਿਰਦਾਨਾ ਅੰਦਾਜ਼ ਦੇ ਕਹਿ ਚੱਲਿਆ ਹਾਂ। ਬਾਪ ਕੋ ਦੌਲਤਾਂ ਦਾ ਹੀ, ਬਾਪ ਕੋ ਦੇ ਕਰ ਮੁਬਾਰਕਬਾਦ ਯੂੰ ਗੋਇਆ ਹੋਈ। ਐ ਮੈਂ ਕੁਰਬਾਨ ਜਾਊਂ, ਕਿਸਮਤ ਹੈ ਬੜੀ ਸਰਕਾਰ ਕੀ, ਕਈ ਬੱਚੇ ਮੈਨੇ ਇਹਨਾਂ ਹੱਥੋਂ ਮੈਂ ਦੇਖੇ ਹੈ, ਮਗਰ ਕੱਲ ਨੂੰ ਮੈਂ ਬੁੱਢੀ ਹੋ ਗਈ, ਇਹ ਸੇਵਾ ਕਰਦੀ, ਇਹ ਖਿਦਮਤ ਕਰਦੀ। ਕਈ ਬੱਚੇ ਮੈਨੇ ਇਨ ਹੱਥੋਂ ਮੈਂ ਦੇਖੇ ਹੈ, ਮਗਰ ਔਰ ਹੀ ਕੁਛ ਸ਼ਾਨ ਉਸ ਬੱਚੇ ਕੀ ਆਤੀ ਹੈ ਨਜ਼ਰ, ਹੈ ਯਕੀਨ ਮੁਝਕੋ ਜੇ ਬੇਟਾ ਸਾਹਿਬੇ ਇਕਬਾਲ ਹੈ। ਮੈਨੂੰ ਤਾਂ ਨਿਸ਼ਚਾ ਹੋ ਗਿਆ ਕਿ ਜਿਹਦੇ ਜਨਮ ਵੇਲੇ ਏਡੀ ਏਡੀ ਰੋਸ਼ਨੀ ਹੋਈ, ਮੈਂ ਸਾਰੀ ਉਮਰ ਦੀ ਅੰਨੀ ਨੂੰ ਜਿਹਨੇ ਜਗਤ ਦਾ ਦੇਖਿਆ ਹੀ ਕੁਛ ਨਹੀਂ, ਅਤੇ ਅੱਖੀਆਂ ਮਿਲ ਗਈਆਂ ਉਹਦੇ ਸਪਰਸ਼ ਨਾਲ, ਉਹਦੇ ਛੋਹ ਨਾਲ, ਅਤੇ ਮੈਂ ਤਾਂ ਇੱਕ ਅੰਦਾਜ਼ਾ ਲਾ ਲਿਆ ਹੈ। ਹੈ ਯਕੀਨ ਮੁਝ ਕਾਲੂ ਜੀ ਦਾ ਕੰਨ ਦੋ ਨਹੀਂ ਲੂੰ ਲੂੰ ਕੰਨ ਬਣਿਆ ਹੋਇਆ। ਬਿਰਧ ਅਵਸਥਾ ਵਿੱਚ ਇਹ ਖੁਸ਼ੀ ਦੀ ਖਬਰ ਸੁਣੀ ਹੈ, ਇਹਨੂੰ ਕਹਿੰਦੇ ਨੇ ਮੁਜਦਾ ਅਕਦਸ ਪਵਿੱਤਰ ਖੁਸ਼ਖਬਰੀ। ਉਹ ਕਹਿੰਦੀ ਹੈ ਯਕੀਨ ਮੁਝਕੋ ਜੇ ਬੱਚਾ ਸਾਹਿਬੇ ਇਕਬਾਲ ਹੈ, ਸਾਹਿਬੇ ਬਖਤੇ ਜਵਾਂ ਹੈ ਔਰ ਫਰਖੇ ਫਾਲ ਹੈ। ਅਤੇ ਬਾਪ ਇਸ ਮੁਜਦੇ ਕੋ ਸੁਣਕਰ ਸ਼ਾਦ ਫਰਹਾਂ ਹੋ ਗਿਆ। ਲਿਖਾਰੀ ਕਹਿੰਦਾ ਹੈ ਕਾਲੂ ਜੀ ਦੀ ਖੁਸ਼ੀ ਅਮਿਣਵੀਂ ਸੀ, ਅਮਿਤ ਸੀ। ਬਾਪ ਇਸ ਮੁਜਦੇ ਕੋ ਸੁਣਕਰ ਸ਼ਾਦ ਫਰਹਾਂ ਹੋ ਗਿਆ। ਇਹਨੂੰ ਹੁਣ ਗਾ ਕੇ ਕਹੋ
ਬਾਪ ਇਸ ਮੁਜਦੇ ਕੋ ਸੁਣਕਰ ਸ਼ਾਦ
ਖੁਸ਼ਖਬਰੀ। ਬਾਪ ਇਸ ਮੁਜਦੇ ਕੋ ਸੁਣਕਰ ਸ਼ਾਦ ਫਰਹਾਂ ਹੋ ਗਿਆ, ਜ਼ਰਾ ਜ਼ਰਾ ਗਾਓ ਕਾ ਗੋਇਆ ਗੁਲਿਸਤਾਂ ਹੋ ਗਿਆ। ਤੋ ਸਤਸੰਗਤ ਜੀ, ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅਸਾਂ ਲੋਕਾਂ ਦੇ ਉਧਾਰ ਲਈ ਸਾਡੇ ਹਮ ਜਿਨਸ ਐਦਾਂ ਦਾ ਪੰਜ ਭੌਤਿਕ ਸਰੀਰ ਧਾਰਨ ਕਰਕੇ ਆਪਣੀ ਕਾਇਆਂ ਦੀ ਪਹਿਲੀ ਛੋਹ ਨਾਲ ਹੀ ਜੋ ਅਜ਼ਮਤ ਦਿਖਾਈ ਉਹ ਇਤਿਹਾਸ ਦੇ ਪੰਨਿਆਂ ਨੇ ਸੰਭਾਲ ਕੇ ਰੱਖੀ ਹੈ। ਗੁਰੂ ਕਿਰਪਾ ਕਰੇ ਉਹਨਾਂ ਦੀ ਯਾਦ ਸ਼ੋਅ ਨਾਲ ਇਸ ਪੁਰਬ ਉੱਤੇ ਤਨ ਮਨ ਧਨ ਦੁਆਰਾ ਸੇਵਾ ਕਰਦਿਆਂ ਸਾਡੇ ਵਿੱਚ ਵੀ ਕੋਈ ਪਰਿਵਰਤਨ ਆਵੇ। ਤੋ ਸਤਸੰਗਤ ਜੀ, ਯਾਦ ਰਹੇ ਉਹ ਤਪੀ ਅਤੇ ਉਸਦਾ ਸਿੱਖਿਆਦਾਤਾ ਜੋ ਸਨ, ਉਹ ਆਪਣੇ ਸਮੇਂ ਸਿਰ ਪਰਮੇਸ਼ੁਰ ਦੀ ਬਖਸ਼ਿਸ਼ ਨਾਲ ਆਪ ਦੇ ਕਰਮਾਂ ਅਨੁਸਾਰ ਜ਼ਿਲ੍ਹਾ ਅੰਮ੍ਰਿਤਸਰ ਵਿੱਚ तहसील तरन तारण विच पठे विंड विच पैदा होया। ध्यान नजर, जिस तपी ने जल तारा करके दिव मूरत तो वरदान लिया सी ते हठ करके वरदान लिया सी, वो डिस्ट्रिक्ट अमृतसर तहसील तरन तारण पिंड पठे विंड विच उन्हें जन्म लिया। ते दूसरा एक राजपूत घराने विच पट्टी राजपूत बन के राय भोए दे घर पैदा होया। उहदा नां सी पहले दा कालू चंद ते दूजे दा नां सी राय बुला। वो हिंदू राजपूत सी, मुसलमान हकूमत दे जोर नाल ए पट्टी हिंदू राजपूत मुसलमान बन गए ते राय भोए नूं 10 पिंड हकूमत ने इनाम विच दित्ते, क्योंकि इन्हें मुसलमान धर्म अख्तियार कर लिया ते इहदे पिछे होर भी इहदी सारी कौम ते कुनबा कोड़मा मुसलमान बनिया। जैसा कि जिला गुजरात विच पट्टियां दा एक पिंड है जिथे दे कमाल खान ते दुल्ला पट्टी बड़े मशहूर दो बंदे होए ने। दुल्ले दा नां तां तुसीं सुनिया होवेगा, पंजाब च उहदियां वारां गाउंदे ने ढाडी। तो दुल्ला पट्टी ते कमाल खान इस पट्टी खानदान विचों सी जिहदे विच राय भोए ने जन्म लिया सी। राय भोए दे घर उस तपीए दा शब्द दाता राय बुलार पैदा होया, जो भावें मुसलमान सी पर श्री गुरु नानक देव महाराज जी दा सब तो पहला सिख राय बुलार सी ते बेबे नानकी सी। राय बुलार ने गुरु नानक देव नूं पछाणिया, क्योंकि इन्हें दिव मूरत दी दसी हुई सेहत तो प्रेमा भगती करके पछाण लै लई। लेकिन सारी जिंदगी कालू चंद जी ने नहीं पछाणिया, गोद विच पा के खिलाया भी उन्हों आम मुंडिया वर्गा ही मुंडा समझते रहे, ते उजाड़ू मन खट्टू नकम्मा ते घर उजाड़ू समझते रहे, उन्हों पछाण नहीं आई कोल रहा। इदा कई बार सानू पछाण भी नहीं आती शब्द की कोल रहा। नीर द चर्च फार अवे फ्रॉम गॉड, तो गुरु कृपा करे अपने चरणों में बिठा के सानू सारिया संगतां नू अपनी पछाण देवे ते इस दुर्लभ जन्म का ये फायदा प्राप्त होवे। इन्हें शब्द कह के अज्ज दे कीर्तन की संपूर्णता है।